देश मनो सदारी ए टेक मनो सदारी अस आस लाई बैठा इस गल दे जैसे महाराज कहते सागत की अवरदा जाए बिरथारी ओदी जड़ी उम्र है बिरथा जा रही है किमें जा रही है जैसे कागज के भार मूस टूक गवावे कागज होवे लिखिया होया खाली होवे चूहा बढ़ जावे सारिया नूं कट कट के गवा दिंदा किसे काम नहीं आउंदे काम नहीं गवा रही इसे तरह दे नाल जिहड़े सागत है ओदी जड़ी उम्र है वह जिरथी जाती है इत्थे तक इह नहीं है जिहड़ा ओदी संगत करदा है वह भी फस जांदा इस करके कबीर साहब कहंदे ने कबीर साकत संग ना कीजिए दूरों जाइए भाग दूर तो नठ जाओ बासन करो परसी है तो कुछ लागे दाल काले भांडे दे नेड़े जे चिट्टे कपड़े आला जाऊगा उड़ के उहदे ते दाग जरूर पै जाना इस तरह वाला
लिखा
पै
जू दरगाह
जानते हुए निभाए साकत संग ना की दिए कहंदे साकत दी संग करके की हुंदा है अंत दे समय खराबी हुंदी है खुआरी हुंदी है सो ये पूजा करन वाले शक्तियां दी माड़े कमां दे वास्ते दुनिया दा नुकसान करन वाले आ बीबियां संगत करदियां ने जादे पता लग जाए भी फलाने थां सियाणा रहिंदा है पहला लिया के अपने पति नूं खलाउंदियां ने वो कमला जाओ के तुरै फिर वे बाबा जी को आए बाबा जी दिमाग न पता नहीं की हो बीबी जी कहते खिलाया होना कितों लिया के तैं भी मेरे बस में आ जाए बुने बनाए जाते ने नौ सस न खिला है सस नौ नू आ खिला कमले जे करके तुरे फिरते ਇਹ ਨਾ ਜਾਇਆ ਕਰੋ ਭਾਈ, ਮਾੜਾ ਕੰਮ ਹੈ, ਬੰਦੇ ਹੀ ਮਾੜੇ ਨੇ, ਮਾੜੇ ਬੰਦਿਆਂ ਕੋਲ ਜਾ ਕੇ ਲੇਖੇ ਦੇਣੇ ਪੈ ਜਾਣਗੇ। ਸੋ ਇਹ ਜਾਦੂ ਟੂਣਾ ਇਹ ਹਿੰਦੁਸਤਾਨ ਦੇ ਅੰਦਰ ਬਹੁਤ ਬਿਮਾਰੀ ਸੀ ਇਹਦੀ, ਸਾਰੇ ਸੀ, ਦੁਨੀਆਂ ਭਰ 'ਚ ਸੀ, ਹੁਣ ਵੀ ਹੈਗੀ। ਅਮਰੀਕਾ 'ਚ ਮੈਂ ਦੇਖਿਆ, ਉੱਥੇ ਵੀ ਇਹ ਗੱਲਾਂ ਚੱਲਦੀਆਂ, ਇੰਗਲੈਂਡ ਵੀ ਚੱਲਦੀਆਂ। ਉਹ ਇਹਨਾਂ ਨੂੰ ਬਲੈਕ ਸ਼ਕਤੀਆਂ ਕਹਿੰਦੇ ਨੇ, ਕਾਲੀਆਂ ਸ਼ਕਤੀਆਂ, ਉਹ ਕਾਬੂ ਕਰ ਲੈਂਦੇ ਨੇ। ਔਰੰਗਜ਼ੇਬ ਆਪਣੀ ਕਿਤਾਬ ਦੇ ਵਿੱਚ ਲਿਖਦਾ, ਉਹਦਾ ਨਾਂ ਹੈ ਮੁਆਸਰੇ ਆਲਮਗੀਰੀ, ਉਹ ਕਹਿੰਦਾ ਇੱਕ ਵਾਰੀ ਮੈਂ ਜਾਦੂ ਦੇਖਣ ਲੱਗ ਗਿਆ, ਬੰਗਾਲ ਦੇ ਅੰਦਰ ਇੱਕ ਹਨੇਰੀ ਆਈ, ਬਹੁਤ ਗਵਾਰ ਆਇਆ, ਅਤੇ ਉਹਦੇ ਵਿੱਚ ਇੱਕ ਬਹੁਤ ਹੀ ਭਿਆਨਕ ਰੂਹ ਆਈ, ਜਿਹੀ ਜੀ ਕਲਯੁੱਗ ਕਹਿੰਦੇ ਹਾਂ ਨਾ ਅਸੀਂ, ਮਰਦਾਨ ਸਾਖੀ ਸੁਣਾਉਂਦੇ ਹਾਂ ਕਲਯੁੱਗ ਦੀ। ਕਹਿੰਦੇ ਉਹਦਾ ਸਿਰ ਸਮਾਨ ਬਦਲਾਂ ਨਾਲ ਲੱਗਿਆ ਹੋਇਆ, ਅਤੇ ਉਹ ਲੰਘ ਗਈ ਆ ਕੇ ਹਨੇਰੀ, ਉੱਥੇ ਹੀ ਗਾਇਬ ਹੋ ਗਈ, ਜਿਵੇਂ ਬਾਪ ਰੋਲਾ ਜਿਹਾ ਹੁੰਦਾ। ਇੱਕ ਕਿਲੋਮੀਟਰ ਵਿੱਚ ਕੋਈ ਵੀ ਬੰਦਾ, ਨਾ ਕੋਈ ਡੰਗਰ, ਨਾ ਕੋਈ ਆਦਮੀ, ਕੋਈ ਜਿਉਂਦਾ ਨਾ ਰਿਹਾ। ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਕੀ ਸ਼ਕਤੀ ਸੀ ਇਹ ਜਿਹੜੀ ਇਸ ਹਨੇਰੀ 'ਚ ਆਈ। ਦੂਸਰਾ ਉਹ ਲਿਖਦਾ ਕਿ ਮੈਂ ਇੱਕ ਸ਼ੀਸ਼ਾ ਦੇਖਿਆ, ਤਰਬੂਜ ਲਿਆਂਦਾ, ਉਹ ਜਦ ਤਰਬੂਜ ਦੇ ਸਾਹਮਣੇ ਕਰਿਆ, ਕਹਿੰਦੇ ਉਹ ਤਰਬੂਜ ਉਸੇ ਵੇਲੇ ਸੁੱਕ ਗਿਆ, ਕੁਛ ਨਾ ਰਿਹਾ ਉਹਦੇ 'ਚ। ਕਹਿੰਦੇ ਜਦ ਉਹਦਾ ਪੁੱਠਾ ਪਾਸਾ ਪਲਟ ਕੇ ਕਰਿਆ, ਉਹ ਤਰਬੂਜ ਜਿਵੇਂ ਜਿਵੇਂ ਫੇਰ ਹਰਾ ਹੋ ਗਿਆ। ਕਹਿੰਦਾ ਤੀਸਰੀ ਮੈਂ ਗੱਲ ਦੇਖੀ ਕਿ ਮੈਨੂੰ ਬਕਸਾ ਦਿੱਤਾ ਕਿਸੇ ਨੇ, ਅਤੇ ਮੈਨੂੰ ਉਹ ਕਹਿਣ ਲੱਗਿਆ ਵੀ ਤੁਸੀਂ ਹਾਥੀ ਜੋੜ ਕੇ ਇਸ ਬਕਸੇ ਨੂੰ ਖਿੱਚ ਕੇ ਦਿਖਾਓ। ਕਹਿੰਦਾ ਸਾਰਿਆਂ ਨੂੰ ਜਿਹੜਾ ਤਕੜਾ ਹਾਥੀ ਸੀ ਉਹ ਜੋੜਿਆ, ਸੰਗਲ ਪਾ ਤੇ ਬਕਸੇ ਨੂੰ, ਛੋਟਾ ਜਿਹਾ ਬਕਸਾ ਸੀ। ਕਹਿੰਦਾ ਜਦ ਹਾਥੀ ਖਿੱਚਣ ਲੱਗਿਆ, ਹਾਥੀ ਦੇ ਬਕਸਾ ਨਾ ਖਿੱਚੋਗੇ। ਕਹਿੰਦਾ ਉਸ ਵੇਲੇ ਉਹ ਕਹਿਣ ਲੱਗਿਆ ਵੀ ਹੁਣ ਤੁਸੀਂ ਇੱਕ ਬੱਕਰੀ ਮੰਗਾਓ। ਬੱਕਰੀ ਮੰਗਾਈ, ਇੱਧਰਲੇ ਪਾਸੇ ਹਾਥੀ ਖਿੱਚ ਰਿਹਾ, ਉਹ ਦੂਏ ਪਾਸੇ ਬੱਕਰੀ ਖਿੱਚ ਰਹੀ ਹੈ। ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਬੱਕਰੀ ਨੇ ਸਣੇ ਹਾਥੀ ਸਣੇ ਬਕਸਾ ਨੁੱਠੀ ਜਾਂਦੀ ਹੈ ਪੂਰੇ ਜ਼ੋਰ ਨਾਲ ਖਿੱਚੀ। ਸੋ ਇਹ ਚੀਜ਼ਾਂ ਆਮ ਸੀ ਉਸ ਵੇਲੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪਟਨੇ ਸਾਹਿਬ ਗਏ ਨੇ, ਅਤੇ ਉਸ ਵੇਲੇ ਰਾਜਾ ਰਾਮ ਸਿੰਘ ਰਾਜਪੂਤਾਨੇ ਦੇ, ਔਰੰਗਜ਼ੇਬ ਥੋੜ੍ਹਾ ਉਹਦੇ ਨਾਲ ਖਿੱਚਦਾ ਸੀ, ਅਤੇ ਜਿਹਨੂੰ ਸਜ਼ਾ ਦੇਣੀ ਹੁੰਦੀ ਮਿੱਠੀ ਸਜ਼ਾ, ਉਹਨੂੰ ਅਸਾਮ 'ਚ ਚੜ੍ਹਾਈ ਫੌਜ ਦੇ ਕੇ ਭੇਜ ਦਿੰਦੇ ਸੀ। ਅਤੇ ਕਿੰਨੇ ਜਰਨੈਲ ਉੱਥੇ ਜਾ ਕੇ ਮਰ ਚੁੱਕੇ ਸੀ, ਕਿਉਂਕਿ ਉੱਥੇ ਦੇ ਰਾਜੇ ਨਾਲ ਲੜਾਈ ਕਰਦੇ ਸੀ, ਉਹ ਜਾਦੂ ਦੀ ਲੜਾਈ ਲੜਦੇ ਸੀ। ਇਹ ਜਿਹੜੇ ਮੁਗਲ ਸਰਦਾਰ ਸੀ ਆਪਣੇ ਨਾਲ ਜਾਂਦੇ ਹੋਏ, ਪੰਜ ਜਿਹੜੇ ਮੁਸਲਮਾਨ ਇਸਲਾਮ ਦੇ ਪੰਜ ਵੱਡੇ ਪੀਰ ਸੀਗੇ, ਉਹਨਾਂ ਪੀਰਾਂ ਨੂੰ ਲੈ ਗਏ। ਇੱਕ ਦਾ ਨਾਂ ਤਾਂ ਸ਼ਾਹ ਅਕਬਰ ਸੀ, ਇੱਕ ਦਾ ਨਾਂ ਸ਼ਾਹ ਬਾਗਮਾਰ ਸੀ, ਦੂਸਰੇ ਦਾ ਨਾਂ ਸ਼ਾਹ ਸਰਨ ਸੀ, ਤੀਸਰੇ ਦਾ ਸੀ ਸ਼ਾਹ ਸ਼ਾਦੀ, ਚੌਥੇ ਦਾ ਸੀ ਸ਼ਾਹ ਕਮਾਲ। ਪੰਜ ਵੱਡਿਆਂ ਨੂੰ ਲੈ ਕੇ, ਜਿਹੜੇ ਬਹੁਤ ਬੜੇ ਬੜੇ ਜਾਦੂਆਂ ਨੂੰ ਰੋਕ ਕੇ ਆਪ ਕਰ ਦਿੰਦੇ ਸੀ, ਲੇਕਿਨ ਡਰਦੇ ਹੋਏ ਜਾਂਦੇ ਨੇ ਕਿ ਉਹਨਾਂ ਦੀ ਤਾਕਤ ਜ਼ਿਆਦਾ ਹੈ। ਰਾਜਾ ਰਾਮ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਏ, ਢੱਕ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਨਾਲ ਮੈਂ ਮਿਹਨਤ 'ਤੇ ਜਾ ਰਿਹਾ, ਤੁਸੀਂ ਕਿਰਪਾ ਕਰੋ, ਬਚਣ ਦਾ ਕੋਈ ਸਾਧਨ ਨਹੀਂ ਹੈ, ਅੱਜ ਤੱਕ ਤਾਂ ਕੋਈ ਬਚ ਕੇ ਆਇਆ ਨਹੀਂ, ਜਿਹੜਾ ਗਿਆ ਉਹ ਮਾਰਿਆ ਗਿਆ, ਅਤੇ ਮੈਂ ਆਪ ਦਾ ਦਾਸ ਹਾਂ, ਆਪ ਮੇਰੇ 'ਤੇ ਕਿਰਪਾ ਕਰੋ, ਮੈਨੂੰ ਹੋਰ ਕੋਈ ਸਹਾਰਾ ਨਹੀਂ। ਗੁਰੂ ਮਹਾਰਾਜ ਕਹਿੰਦੇ ਚੰਗਾ ਚਲੋ ਅਸੀਂ ਵੀ ਆਉਂਦੇ, ਅਤੇ ਗੁਰੂ ਮਹਾਰਾਜ ਦੁਬੜੀ ਘਾਟ ਪਹੁੰਚੇ। ਦੁਬੜੀ ਘਾਟ ਜਾ ਕੇ ਉੱਧਰਲੇ ਪਾਸੇ ਉਹਨਾਂ ਨੇ ਸਾਰੇ ਜਾਦੂਗਰਾਂ ਨੇ ਆ ਕੇ ਜਿੱਥੇ ਮਹਾਰਾਜ ਸੀ ਉਰਲੇ ਪਾਸੇ ਅਤੇ ਪਰਲੇ ਪਾਸੇ ਉਹਨਾਂ ਨੇ ਆਪਣੇ ਕੈਂਪ ਲਾ ਲਏ, ਸਾਰਾ ਪੈਰਾ ਫਰਨਾਲੀਆ ਲੈ ਲਿਆ ਜਾਦੂ ਦਾ। ਉਸ ਵੇਲੇ ਮਹਾਰਾਜ ਜੀ ਨੇ ਸਾਰੇ ਕਮਾਂਡਰਾਂ ਨੂੰ ਬੁਲਾਇਆ, ਕਹਿਣ ਲੱਗੇ ਦੇਖੋ ਇਹ ਰਾਤ ਨੂੰ ਦਰਿਆ ਚਾੜਨਗੇ, ਤੁਸੀਂ ਹੇਠਲੇ ਨੀਵੇਂ ਥਾਂ ਤੋਂ ਫੌਜਾਂ ਕੱਢ ਲਓ। ਉਸ ਵੇਲੇ ਰਾਜਾ ਰਾਮ ਸਿੰਘ ਨੇ ਆਪਣੀ ਫੌਜ ਕੱਢ ਲਈ, ਅਤੇ ਬਹੁਤ ਸਾਰਿਆਂ ਨੇ, ਦੂਸਰਿਆਂ ਨੇ ਵੀ ਜਿਹੜੇ ਮਹਾਰਾਜ ਜੀ ਦੇ ਉੱਤੇ ਭਰੋਸਾ ਰੱਖਦੇ ਸੀ, ਕੱਢ ਲਈ। ਕਈ ਆਕੜ ਗਏ, ਕਹਿੰਦੇ ਲੈ ਫੌਜ ਕੱਢਣੀ, ਅਸੀਂ ਕੋਈ ਡਰਾਕਣਾ ਵੀ ਅਸੀਂ ਕੱਢ ਲਾਂਗੇ, ਉਹ ਦਰਿਆ ਕਿਵੇਂ ਚਾੜ ਦੇਣਗੇ। ਅੱਧੀ ਰਾਤ ਤੋਂ ਬਾਅਦ ਦਰਿਆ ਚੜ੍ਹ ਗਿਆ ਬ੍ਰਹਮਪੁੱਤਰ, ਸਾਰਿਆਂ ਨੂੰ ਰੋੜ ਕੇ ਲੈ ਗਿਆ। ਮਹਾਰਾਜ ਜੀ ਕੋਲ ਆ ਕੇ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਫੌਜ ਰੁੜ ਗਈ। ਕਹਿੰਦੇ ਭਾਈ ਇਹਨਾਂ ਨੇ ਬਚਨ ਦੇ ਉੱਤੇ ਭਰੋਸਾ ਨਹੀਂ ਕਰਿਆ, ਇਹ ਜਾਦੂ ਦੇ ਦੇਸ਼ 'ਚ ਆਏ ਹੋਏ ਹੋ ਤੁਸੀਂ, ਸਾਹਮਣੇ ਬੈਠੇ। ਉਸ ਤੋਂ ਬਾਅਦ ਦੂਸਰੇ ਦਿਨ ਮਹਾਰਾਜ ਜੀ ਨੇ ਸਾਰੇ ਸਿੱਖਾਂ ਨੂੰ ਬੁਲਾਇਆ, ਕਹਿਣ ਲੱਗੇ ਦੇਖੋ, 70 ਸੀਗੇ ਮਹਾਰਾਜ ਦੇ ਨਾਲ, ਕਹਿਣ ਲੱਗੇ ਤੁਸੀਂ ਪ੍ਰਭੂ ਦਾ ਨਾਮ ਜਪਿਓ, ਵਾਹਿਗੁਰੂ ਨਾਮ ਚ ਇੰਨੀ ਸ਼ਕਤੀ ਹੈ ਕਿ ਕੋਈ ਚੀਜ਼ ਨੇੜੇ ਨਹੀਂ ਆ ਸਕਦੀ। ਤੁਸੀਂ ਵਾਹਿਗੁਰੂ ਨਾਮ ਦੀ ਕਾਰ ਕੱਢ ਲਓ। ਜਾਦੂ ਟੂਣੇ ਦੀ ਪੇਸ਼ ਨਾ ਵੇ ਜਾਵੇ ਜਿਨ੍ਹਾਂ ਦੇ ਦੁਆਲੇ ਪੜ੍ਹਦੇ ਰਹੋ, ਨਾਮ ਜਪਦੇ ਰਹੋ, ਕਿਸੇ ਜਾਦੂ ਟੂਣੇ ਦਾ ਤੁਹਾਡੇ ਉੱਤੇ ਅਸਰ ਨਹੀਂ ਹੋਣਾ। ਇਹਨੇ ਨੂੰ ਜੋ ਉਧਰਲੇ ਪਾਸੇ ਬੈਠੇ ਸੀ ਉਹਨਾਂ ਦਾ ਇੰਚਾਰਜ ਇੱਕ ਬੀਬੀ ਸੀ ਧੋਬਨ, ਅਤੇ ਦੂਸਰਾ ਉਹਨਾਂ ਦਾ ਨਗੀਨਾ ਨਾਮ ਦਾ ਜਾਦੂਗਰ ਸੀ, ਅਤੇ ਆਪਣੇ ਜਾਦੂ ਦੇ ਹਿਸਾਬ ਨਾਲ ਦੇਖਿਆ ਰਾਜਾ ਚੱਕਰਧੁਜ ਨੂੰ ਕਹਿਣ ਲੱਗੇ ਕਿ ਰਾਜਨ ਸਾਡਾ ਜਾਦੂ ਇਹ ਦੱਸਦਾ ਹੈ ਕਿ ਇਸ ਐਤਕੀ ਫੌਜ ਦੇ ਨਾਲ ਇੱਕ ਬਹੁਤ ਵੱਡੀ ਸ਼ਕਤੀ ਵਾਲੇ ਕੋਈ ਆਏ ਹੋਏ ਨੇ ਪੀਰ, ਐਤਕੀ ਸਾਨੂੰ ਖਤਰਾ ਲੱਗ ਰਿਹਾ ਹੈ, ਬਾਕੀਆਂ ਨੂੰ ਤਾਂ ਅਸੀਂ ਸਮਝਦੇ ਨਹੀਂ ਪਰ ਇਹ ਤਾਂ ਅੰਦਾਜ਼ਾ ਹੀ ਨਹੀਂ ਹੈ ਵੀ ਕਿੰਨੀ ਸ਼ਕਤੀ ਵਾਲੇ ਆ ਗਏ। ਅਤੇ ਉਸ ਵੇਲੇ ਉਹਨਾਂ ਨੇ ਮਹਾਰਾਜ ਜੀ ਦੇ ਉੱਤੇ 26 ਫੁੱਟ ਲੰਮਾ, ਇੱਕ ਪਾਸਿਓਂ 36 ਇੰਚ ਚੌੜਾ, ਇੱਕ ਪਾਸਿਓਂ 22 ਇੰਚ ਚੌੜਾ, ਇੱਕ ਪਾਸਿਓਂ 33 ਇੰਚ ਚੌੜਾ, ਇੱਕ ਪਾਸਿਓਂ 26 ਇੰਚ ਐਡਾ ਚੌੜਾ ਪੱਥਰ ਮਾਰਿਆ 26 ਫੁੱਟ ਦਾ। ਅਤੇ ਮਹਾਰਾਜ ਜੀ ਦੇ ਜਿੱਥੇ ਕੈਂਪ ਸੀ ਟੈਂਟ ਵਿੱਚ ਸੀਗੇ ਉੱਤੇ ਨਹੀਂ ਲੱਗਿਆ, ਦਰਵਾਜ਼ੇ ਦੇ ਬਾਹਰਲੇ ਪਾਸੇ 13 ਫੁੱਟ ਧਰਤੀ ਚਲਿਆ ਗਿਆ, 13 ਫੁੱਟ ਬਾਹਰ ਰਹਿ ਗਿਆ। ਮਹਾਰਾਜ ਖੜ੍ਹੇ ਦੇਖ ਰਹੇ ਨੇ, ਅਜੇ ਦੇਖਦੇ ਹੀ ਨੇ ਇੱਕ ਬੜਾ ਭਾਰਾ ਦਰਖਤ ਉੜਿਆ ਆਉਂਦਾ ਤੇ ਆ ਕੇ ਟੈਂਟ ਦੇ ਮੂਹਰੇ ਪਰਲ ਆ ਕੇ ਧਰਤੀ ਦੇ ਵਿੱਚ ਤੁਸ ਗਿਆ। ਇਹ ਦੋਏ ਚੀਜ਼ਾਂ ਉੱਥੇ ਹੁਣ ਦੂੜੀ ਘਾਟ ਖੜੀਆਂ ਨੇ, ਦਰਸ਼ਨ ਕਰਦੇ ਨੇ ਸਾਰੇ। ਅੰਗਰੇਜ਼ ਨੇ ਆ ਕੇ ਇਸ ਨੂੰ ਖੋਦਣ ਦਾ ਯਤਨ ਕੀਤਾ, ਬਈ ਦੇਖੀਏ ਮਟੀਰੀਅਲ ਕੀ ਹੈ, ਇੱਕ ਚੀਜ਼ ਕੀ ਹੈ, ਉਹਦੇ ਵਿੱਚੋਂ ਖੂਨ ਨਿਕਲਦਾ। ਉਹ ਫਿਰ ਇਸ ਕਰਕੇ ਉਹਨਾਂ ਨੇ ਛੱਡ ਦਿੱਤਾ। ਐਸਾ ਇਤਿਹਾਸ ਵਿੱਚ ਸਾਰੇ ਇਤਿਹਾਸਾਂ ਜ਼ਿਕਰ ਆਉਂਦਾ। ਉਸਦੇ ਬਾਅਦ ਦੌੜੇ ਆਏ ਰਾਜਾ ਰਾਮ ਸਿੰਘ, ਕਹਿੰਦੇ ਸੱਚੇ ਪਾਤਸ਼ਾਹ ਬੇਅੰਤ ਇਸਤਰੀਆਂ ਅਸਮਾਨ ਵਿੱਚ ਚੜੀਆਂ ਹੋਈਆਂ, ਪੱਥਰਾਂ ਦੀ ਬਾਰਿਸ਼ ਫੌਜ ਤੇ ਕਰ ਰਹੀਆਂ, ਦਰਖਤ ਬੜੇ ਬੜੇ ਸਿੱਟ ਰਹੀਆਂ, ਵੀ ਹੁਣ ਕੀ ਹੋਊਗਾ। ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਵੱਡਾ ਮੰਤਰ ਜਿਹੜਾ ਦੁਨੀਆਂ 'ਚ ਹੈ ਨਾ, ਜਿਹੜਾ ਅਸੀਂ ਸੰਸਾਰ ਨੂੰ ਦੇਣ ਆਇਆ, ਉਹ ਵਾਹਿਗੁਰੂ ਮੰਤਰ ਹੈ। ਆਹ ਲਓ, ਚਾਰ ਅੱਖਰ ਲਿਖਦੇ ਤੇ ਕਾਗਜ਼ ਤੇ, ਕਹਿੰਦੇ ਇਹਨੂੰ ਚਲਾ ਦਿਓ। ਮਹਾਰਾਜ ਜੀ ਨੇ ਆਪਣੇ ਬਾਣ ਦੇ ਨਾਲ ਬੰਨ ਕੇ ਅਸਮਾਨ ਵਿੱਚ ਮਾਰਿਆ ਤੇ ਸਾਰੀ ਸ਼ਕਤੀ ਜਿੰਨੀ ਸੀ ਟੋਟਲ ਸਾਰੀ ਖਿੱਚ ਲਈ। ਉਸ ਵੇਲੇ ਸਾਰੀਆਂ ਥੱਲੇ ਉਤਰ ਕੇ, ਕੋਈ ਵੀ ਜ਼ੋਰ ਨਹੀਂ ਚੱਲਦਾ, ਸਾਰੀਆਂ ਸ਼ਕਤੀਆਂ ਖਤਮ ਹੋ ਗਈਆਂ, ਸ਼ਬਦ ਨੇ ਖਿੱਚ ਲਈਆਂ ਸਾਰੀਆਂ ਵਾਹਿਗੁਰੂ ਮੰਤਰ ਨੇ। ਮੈਂ ਇਹ ਦੱਸਣਾ ਕਿ ਨਾਮ ਕਿੱਡੀ ਬੜੀ ਚੀਜ਼ ਹੈ ਜਿਹਨੂੰ ਅਸੀਂ ਇਗਨੋਰ ਕਰੀ ਬੈਠੇ ਹਾਂ, ਧਿਆਨ ਨਹੀਂ ਦਿੰਦੇ। ਸੋ ਉਸ ਵੇਲੇ ਹੈਰਾਨ ਹੋਏ ਅਤੇ ਇਹ ਜਿਹੜਾ ਨਗੀਨਾ ਸੀ, ਰਾਜੇ ਨੂੰ ਕਿਹਾ ਵੀ ਇਹ ਤਾਂ ਹੁਣ ਕੋਈ ਉਪਾਅ ਕਰੋ। ਬਹੁਤ ਵੱਡੀ ਕੋਈ ਹਸਤੀ ਆ ਗਈ ਜਿਹਦੇ ਅੱਗੇ ਸਾਡੀ ਪੇਸ਼ ਨਹੀਂ ਜਾਂਦੀ। ਕਹਿੰਦਾ ਦੇਖ ਕੇ ਆਓ ਕੌਣ ਹੈ। ਨਗੀਨਾ ਕਬੂਤਰ ਬਣ ਕੇ ਮਹਾਰਾਜ ਦੇ ਟੈਂਟ ਦੇ ਉੱਤੇ ਆ ਕੇ ਬੈਠ ਗਿਆ। ਮਹਾਰਾਜ ਕਹਿੰਦੇ ਐ ਕਬੂਤਰ ਨੂੰ ਘੇਰੋ ਪਾਈ, ਹੇਠਾਂ ਉਤਾਰ ਲਿਆ, ਮਨੁੱਖ ਰੂਪ 'ਚ ਬਣਾ ਲਿਆ। ਕਹਿੰਦੇ ਕੀ ਗੱਲ? ਕਹਿੰਦਾ ਸੱਚੇ ਪਾਤਸ਼ਾਹ, ਇਹ ਮੁਗਲਾਂ ਦਾ ਰਾਜ ਹੈ ਅਤੇ ਅੱਜ ਤੱਕ ਇਹ ਮੁਗਲ ਸਾਡੇ ਦੇਸ਼ ਵਿੱਚ ਪੈਰ ਨਹੀਂ ਧਰ ਸਕੇ, ਅਤੇ ਉਹਨਾਂ ਨੂੰ ਅਸੀਂ ਉਹਨਾਂ ਦੀ ਪੇਸ਼ ਨਹੀਂ ਜਾਣ ਦਿੰਦੇ, ਕਿਉਂਕਿ ਜਾਦੂ ਟੂਣਾ ਸਾਡੇ ਕੋਲ ਇੰਨਾ ਜ਼ਬਰਦਸਤ ਹੈ ਕਿ ਉਹ ਸਾਡੇ ਮੂਹਰੇ ਕੁਛ ਵੀ ਨਹੀਂ ਹੈਗੇ, ਅਤੇ ਹੁਣ ਤੁਸੀਂ ਉਹਨਾਂ ਦੀ ਮਦਦ 'ਤੇ ਆ ਗਏ, ਹੁਣ ਕੀ ਬਣੂੰਗਾ? ਸਾਡਾ ਤਾਂ ਜ਼ੋਰ ਨਹੀਂ ਚੱਲ ਰਿਹਾ, ਫੌਜ ਸਾਡੇ ਕੋਲ ਇੰਨੀ ਤਕੜੀ ਨਹੀਂ ਹੈ, ਪਹਿਲਾਂ ਅਸੀਂ ਲੜਾਈ ਦੇ ਵਿੱਚ ਕਈ ਵਾਰੀ ਹਾਰ ਦੇ ਚੁੱਕੇ ਹਾਂ, ਲੇਕਿਨ ਹੁਣ ਸਾਡੀ ਕੋਈ ਪੇਸ਼ ਨਹੀਂ ਜਾਂਦੀ, ਆਪ ਕਿਰਪਾ ਕਰੋ, ਸਾਡੀ ਰੱਖਿਆ ਵੀ ਕਰੋ। ਮਹਾਰਾਜ ਕਹਿੰਦੇ ਆਪਣੇ ਰਾਜੇ ਨੂੰ ਕਹੋ ਕਿ ਉਹ ਸਮਝੌਤਾ ਕਰ ਲਵੇ। ਬਾਇਜ਼ ਤਰੀਕੇ ਨਾਲ ਸਮਝੌਤਾ ਕਰ ਦਿੰਦੇ, ਇੱਧਰ ਵੀ ਰਾਮ ਸਿੰਘ ਰਾਜਾ ਬੜਾ ਮਜ਼ਬੂਰ ਹੈ। ਸੋ ਮਹਾਰਾਜ ਜੀ ਨੇ ਦੂਸਰੇ ਦਿਨ ਰਾਜੇ ਨੂੰ ਮਿਲ ਕੇ ਪਾਰ ਲੈ ਗਏ ਰਾਮ ਸਿੰਘ ਨੂੰ, ਅਤੇ ਉੱਥੇ ਸਮਝੌਤਾ ਕਰਾਤਾ, ਅਤੇ ਆਪ ਫਿਰ ਉੱਥੇ ਉਹਨਾਂ ਦੇ ਕੋਲ ਬਹੁਤ ਦੇਰ ਰਾਜੇ ਦੇ ਪਾਸ ਰਹਿ ਕੇ ਉਹਨਾਂ ਨੂੰ ਨਾਮ ਦੀ ਮਹਿਮਾ ਦੇ ਬਾਰੇ ਦੱਸਿਆ ਕਿ ਤੁਸੀਂ ਇਹ ਜਾਦੂ ਟੂਣੇ ਛੱਡ ਦਿਓ, ਇਹ ਕੁਛ ਵੀ ਨਹੀਂ, ਤੁਹਾਨੂੰ ਨਰਕਾਂ 'ਚ ਲਈ ਜਾਂਦੇ। ਜਿਹੜਾ ਸਾਰਿਆਂ ਨਾਲੋਂ ਵੱਡਾ ਮਹਾਂਮੰਤਰ ਹੈ ਉਹ ਵਾਹਿਗੁਰੂ ਨਾਮ ਹੈ, ਉਹਦੇ ਚਰਨ ਸ਼ਰਨ 'ਚ ਆਓ, ਮੂਲ ਮੰਤਰ ਦੀ ਚਰਨ ਸ਼ਰਨ 'ਚ ਆਓ, ਜਪਜੀ ਸਾਹਿਬ ਨੂੰ ਪੜ੍ਹੋ, ਇਹਦੇ ਨਾਲੋਂ ਕੋਈ ਦੁਨੀਆਂ ਦੇ ਵਿੱਚ ਵੱਡਾ ਮੰਤਰ ਨਹੀਂ। ਲੇਕਿਨ ਇਹ ਉਸ ਵੇਲੇ ਆਮ ਸੀ ਸਾਧ ਸਿੰਘ ਜੀ। ਸੋ ਮੈਂ ਇਹ ਬੇਨਤੀ ਕਰਦਾ ਕਿ ਕਈ ਪ੍ਰੇਮੀ ਇਸ ਤਰ੍ਹਾਂ ਕਹਿੰਦੇ ਨੇ, ਉਹ ਠੀਕ ਹੈ, ਜੋ ਉਸ ਵੇਲੇ ਦੇ ਫੈਕਟਸ ਨੇ ਨਾ ਉਹ ਲਿਖੇ ਹੋਏ, ਉਹ ਐਵੇਂ ਨਹੀਂ ਹੈਗੇ ਵੀ ਐਵੇਂ ਮਨ ਘੜਤ ਗੱਲਾਂ ਨੇ, ਕੋਈ ਨਾ ਕੋਈ ਉਹਨਾਂ ਵਿੱਚ ਜ਼ਰੂਰ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਜਿਹੜੇ ਗੁਰੂ ਨਾਨਕ ਪਾਤਸ਼ਾਹ ਤੋਂ ਥੋੜ੍ਹੀ ਦੇਰ ਬਾਅਦ ਹੋਏ, ਕਿ ਗੁਰੂ ਨਾਨਕ ਪਾਤਸ਼ਾਹ ਜਿਸ ਵਕਤ ਚੱਲ ਬਟਾਲੇ ਗਏ, ਉਸ ਵੇਲੇ ਜਿਹੜੇ ਸਿੱਧ ਸੀਗੇ, ਗੁਰੂ ਨਾਨਕ ਪਾਤਸ਼ਾਹ ਦੇ ਜਾਂਦੀ ਸਾਰ ਜਿੰਨੀ ਦੁਨੀਆ ਖਲਕਤ ਉੱਥੇ ਆਈ ਹੋਈ ਸੀ ਮੇਲੇ 'ਚ, ਪਹਿਲਾਂ ਚੱਲ ਬਟਾਲਾ ਸਿੱਧਾਂ ਦਾ ਸੀਗਾ, ਸਿੱਧਾਂ ਦੇ ਕੋਲ ਜਾਇਆ ਕਰਦੇ ਸੀ। ਲੇਕਿਨ ਜਦੋਂ ਗੁਰੂ ਨਾਨਕ ਪਾਤਸ਼ਾਹ ਚਲੇ ਗਏ, ਉਸ ਵੇਲੇ ਕੀ ਕੌਤਕ ਦੇਖਿਆ ਕਿ ਉੱਥੇ ਇੱਕ ਰਾਸ ਪਾਉਣ ਵਾਲੇ ਨੇ ਭਗਤੀਏ, ਉਹਨਾਂ ਦਾ ਲੋਟਾ ਸਿੱਧਾ ਨੇ ਆਪਣੀ ਸ਼ਕਤੀ ਦੇ ਨਾਲ ਚੱਕ ਕੇ ਪੈਸਿਆਂ ਦਾ ਭਰਿਆ ਹੋਇਆ ਗੁੰਮ ਕਰਤਾ, ਉਹ ਵਿਚਾਰੇ ਘਬਰਾ ਗਏ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਦੱਸਤਾ ਵੀ ਫਲਾਣੇ ਤੋਂ ਪਿਆ ਚੱਕ ਲਿਓ। ਜਦੋਂ ਇਹ ਗੱਲ ਹੋਈ ਉਸ ਵੇਲੇ ਉਹਨਾਂ ਨੇ ਸਿੱਧਾ ਨੇ ਬੜੀ ਖੁਣਸ ਖਾਧੀ, ਆਪਣੇ ਮਨ ਦੇ ਅੰਦਰ ਗੁੱਸਾ ਖਾਧਾ ਵੀ ਇਹ ਗੁਰੂ ਨਾਨਕ ਸਾਡਾ ਬਣਿਆ ਬਣਾਇਆ ਖੇਲ ਵਿਗਾੜ ਦਿੰਦਾ। ਗੁਰੂ ਨਾਨਕ ਚਾਹੁੰਦੇ ਸੀ ਵੀ ਇਹਨਾਂ ਨੂੰ ਸੱਤ ਦਾ ਮਾਰਗ ਦੱਸਿਆ ਜਾਵੇ, ਇਹ ਗਲਤ ਚੀਜ਼ਾਂ ਦੇ ਵਿੱਚ ਪਏ ਹੋਏ, ਇਹ ਸਾਰੀਆਂ ਪਰਮੇਸ਼ੁਰ ਤੋਂ ਭੁਲਾਉਣ ਵਾਲੀਆਂ ਨੇ ਜਿੰਨੀਆਂ ਤਾਕਤਾਂ ਨੇ। ਸੋ ਉਸ ਵੇਲੇ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਵੀ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ,
ਕਿਤੇ ਭੁੱਲ ਨਾ ਜਾਈਏ ਮਨਾ ਮੇਰਿਆ ਸਿੱਧੀਆਂ ਦੀ ਖੇਲ ਦੇਖਦੇ।
ਸਿੱਧਾ ਖਾਓ, ਗੁਪਤ ਪ੍ਰਗਟ ਹੋਏ ਵੈਸਾ, ਲੋਕ ਰਾਖੈ ਪਾਓ, ਮਤ ਦੇਖ ਭੁੱਲਾ ਵਿਸਰਾ, ਤੇਰਾ ਚਿਤ ਨਾ ਆਵੇ। ਮਹਾਰਾਜ ਕਹਿਣ ਲੱਗੇ ਵੀ ਇਹ ਤਾਂ ਚੀਜ਼ਾਂ ਭੁਲਾਉਣ ਵਾਲੀਆਂ ਨੇ। ਮਹਾਰਾਜ ਦੇ ਕੋਲ ਆ ਗਏ ਸਾਰੇ ਇਕੱਠੇ ਹੋ ਗਏ, ਕਹਿੰਦੇ ਇਹ ਨਾਨਕ ਤੂੰ ਸਾਡੇ ਕੰਮ ਦੇ ਵਿੱਚ ਹਰ ਥਾਂ ਦੇ ਉੱਤੇ ਦਖਲ ਦਿੰਦਾ। ਮਹਾਰਾਜ ਕਹਿੰਦੇ ਪ੍ਰੇਮੀਓ, ਤੁਸੀਂ ਆਪ ਵੀ ਭੁੱਲੇ ਹੋਏ ਹੋ ਅਤੇ ਦੁਨੀਆਂ ਨੂੰ ਵੀ ਭੁਲਾ ਰਹੇ ਹੋ। ਪਰਮੇਸ਼ਰ ਦੇ ਨਾਮ ਨੂੰ ਭੁੱਲ ਕੇ ਨਾਟਕਾਂ ਚੇਟਕਾਂ 'ਚ ਪਏ ਹੋ। ਨਾਟਕ ਚੇਟਕ ਕੀ ਇੱਕ ਗਾਜਾ, ਪ੍ਰਭ ਲੋਗਨ ਕੋ ਆਪਤ ਲਾਜਾ। ਇਹ ਪ੍ਰਭੂ ਦੇ ਪਿਆਰਿਆਂ ਦਾ ਰਸਤਾ ਨਹੀਂ ਹੈ, ਇਹ ਤਾਂ ਦੁਨੀਆਂਦਾਰ ਮਾਇਆ ਦੇ ਫਸੇ ਹੋਏ ਬੰਦਿਆਂ ਦਾ ਕੰਮ ਹੈ। ਹਿਪਨੋਟਿਜ਼ਮ ਕਰ ਦੇਣੀ, ਮਿਸਮਰੇਜ਼ਮ ਕਰ ਲੈਣੀ, ਕਿਉਂਕਿ ਇਹ ਦੋਏ ਤਾਕਤਾਂ ਵੈਸਟ ਵਿੱਚ ਵੀ ਪਤਾ। ਹਿਪਨੋਟਾਈਜ਼ ਕਰ ਦੇਣਾ, ਇੱਕ ਇੱਥੇ ਗੁਗਈਆ ਪਾਸ਼ਾ ਹੁੰਦਾ, ਮੈਂ ਕਿਹਾ ਪਟਿਆਲੇ ਹੁੰਦਾ, ਉਹਨੇ ਇੱਕ ਖੇਲ ਦਿਖਾਇਆ, ਉਹ ਹੈਰਾਨ ਕਰਨ ਵਾਲਾ ਸੀ ਸਾਰਾ। ਬੜੇ ਜਿਹੜੇ ਪੁਰਾਣੇ ਬੰਦੇ ਨੇ ਸਭ ਜਾਣਦੇ ਨੇ, ਅਜੀਬ ਅਜੀਬ ਚੀਜ਼ਾਂ ਉਸਨੇ ਦਿਖਾਈਆਂ। ਉਹ ਬਾਅਦ ਵਿੱਚ ਕਹਿਣ ਲੱਗਿਆ, ਮੈਂ ਤਾਂ ਇਹ ਖੇਲ ਕਰਿਆ, ਨਾ ਕੋਈ ਆਇਆ ਨਾ ਕੋਈ ਗਿਆ, ਕੁਛ ਨਹੀਂ ਹੋਇਆ, ਇਹ ਮੇਰੇ ਮਨ ਦਾ ਇੱਕ ਅਸਰ ਸੀ ਤੁਹਾਡੇ ਉੱਤੇ ਪੈ ਰਿਹਾ। ਤੁਹਾਨੂੰ ਆਦਮੀ ਤੀਵੀਆਂ ਨਜ਼ਰ ਆ ਸੀ, ਤੀਵੀਆਂ ਤੁਹਾਨੂੰ ਆਦਮੀ ਨਜ਼ਰ ਆਉਂਦੀਆਂ ਸੀ, ਅਤੇ ਬੰਦਾ ਤੁਹਾਨੂੰ ਅਸਮਾਨ ਦੇ ਵਿੱਚ ਲੜਕਦਾ ਨਜ਼ਰ ਆਉਂਦਾ ਸੀ, ਮੈਂ ਕੁਛ ਨਹੀਂ ਕਰਿਆ, ਮੇਰਾ ਇੱਕ ਖਿਆਲ ਕੰਮ ਕਰ ਰਿਹਾ ਸੀ। ਸੋ ਉਹਨੂੰ ਹਿਪਨੋਟਿਜ਼ਮ ਕਹਿੰਦੇ ਨੇ। ਮਿਸਮਰੇਜ਼ਮ ਹੁੰਦਾ, ਪਹਿਲੇ ਮਦਰਾਸ ਵਿੱਚ ਖੁੱਲਿਆ ਸੀ ਹੋਸਪਿਟਲ ਮਿਸਮਰੇਜ਼ਮ ਦਾ, ਇਹ ਆਪਰੇਸ਼ਨ ਕਰਨ ਵੇਲੇ ਕਲੋਰੋਫਾਰਮ ਨਹੀਂ ਸੀ ਸੁਲਾਉਂਦੇ ਹੁੰਦੇ, ਉਹ ਆਪਣੀ ਸ਼ਕਤੀ ਦੇ ਨਾਲ ਦੇਖੀ ਜਾਂਦੇ ਸੀ, ਜਦੋਂ ਦੇਖ ਲੈਂਦੇ ਸੀ ਤੇ ਉਹਨੂੰ ਚੂੰਡੀ ਭਰ ਕੇ ਕਹਿੰਦੇ ਸੀ, ਦੁੱਖ ਲੱਗਦਾ ਕਹਿੰਦਾ ਨਾ, ਸਰੀਰ ਨੂੰ ਹੱਥ ਲਾਉਣਾ ਕਹਿੰਦੇ ਨਹੀਂ, ਫਿਰ ਉਹ ਆਪਰੇਸ਼ਨ ਕਰ ਦਿੰਦੇ ਹੁੰਦੇ। ਇਹ ਮਾਨਸਿਕ ਸ਼ਕਤੀਆਂ ਅਹਿਸਾਸ ਨੇ, ਇਹ ਮਾਨਸਿਕ ਸ਼ਕਤੀਆਂ ਜੇ ਅਸੀਂ ਉਲਟੇ ਪਾਸੇ ਲੈ ਲਈਏ ਤਾਂ ਨਰਕਾਂ ਨੂੰ ਲੈ ਜਾਂਦੀਆਂ, ਇਹੀ ਸ਼ਕਤੀ ਨੂੰ ਜੇ ਵਾਹਿਗੁਰੂ ਨਾਮ ਦੇ ਨਾਲ ਅਸੀਂ ਸਿੱਧੇ ਰਸਤੇ ਲਾਈਏ ਤਾਂ ਇਹ ਪਰਮੇਸ਼ੁਰ ਦਾ ਗਿਆਨ ਕਰਾ ਕੇ ਜੀਵ ਦਾ ਜਨਮ ਮਰਨ ਕੱਟ ਦਿੰਦੀ। ਸੋ ਇਹ ਗੱਲ ਗੁਰੂ ਮਹਾਰਾਜ ਦੱਸਣ ਵਾਸਤੇ ਥਾਂ ਥਾਂ ਦੇ ਉੱਤੇ ਕੌਤਕ ਕਰ ਰਹੇ ਸੀ। ਅੱਜ ਚੱਲ ਬਟਾਲੇ ਬੈਠੇ ਨੇ, ਉਹਨਾਂ ਨੇ ਭਗਤੀਆਂ ਦੀ ਜੋ ਪੂਜਾ ਸੀ ਸਾਰਾ ਧਨ ਸੀ ਲੁਕੋ ਲਿਆ, ਅਤੇ ਗੁਰੂ ਮਹਾਰਾਜ ਨੇ ਦੱਸ ਕੇ ਕਢਾ ਦਿੱਤਾ। ਉਹ ਗੁਰੂ ਮਹਾਰਾਜ ਕੋਲ ਆ ਗਏ ਅਤੇ ਮਹਾਰਾਜ ਨੂੰ ਕਹਿਣ ਲੱਗੇ, ਤੂੰ ਸਾਨੂੰ ਤਾਕਤ ਦਿਖਾ। ਮਹਾਰਾਜ ਕਹਿੰਦੇ ਤਾਕਤ ਕਾਹਦੀ, ਸਾਡੇ ਕੋਲ ਤਾਂ ਕੋਈ ਤਾਕਤ ਹੀ ਨਹੀਂ ਹੈ। ਉਸ ਵੇਲੇ ਇਹ ਸੁਣ ਬਚਨ ਜਗੀਸਰਾਂ ਭਾਈ ਗੁਰਦਾਸ ਜੀ ਲਿਖਦੇ ਨੇ, ਜਦੋਂ ਗੁਰੂ ਨਾਨਕ ਸਾਹਿਬ ਦੇ ਨਾਲ ਬਚਨ ਸੁਣੇ ਅਤੇ ਮਹਾਰਾਜ ਨੇ ਰਿਜੈਕਟ ਕਰਤੀਆਂ ਰਿਧੀਆਂ ਸਿੱਧੀਆਂ, ਉਸ ਵੇਲੇ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ। ਇਹ ਸੁਣ ਬਚਨ ਜਗੀਸਰਾ ਮਾਰ ਕਿਲਕ ਬਹੁ ਰੂਹ ਉਠਾਈ, ਰੌਲਾ ਪਾਤਾ ਉਸ ਵੇਲੇ ਉਹਨਾਂ ਨੇ ਬਹੁਤ ਜ਼ਿਆਦਾ। ਖੱਟ ਦਰਸ਼ਨ ਕੋ ਖੇਦਿਆ, ਕਹਿਣ ਲੱਗੇ ਉਹ ਸਿੱਧੋ ਹੈਰਾਨੀ ਦੀ ਗੱਲ ਹੈ, ਇਹ ਗੁਰੂ ਨਾਨਕ ਨੇ ਰਿਜੈਕਟ ਕਰ ਦਿੱਤੇ ਛੇਹੀ ਸ਼ਾਸਤਰ। ਕਲਯੁਗ ਬੇਦੀ ਨਾਨਕ ਆਈ, ਇਹ ਨਾਨਕ ਬੇਦੀ ਕਲਯੁਗ ਵਿੱਚ ਆਇਆ, ਇਹਨੇ ਸਾਰੀ ਮਰਿਆਦਾ ਜਾਤ ਪਾਤ ਦੀ ਵਰਨਾ ਦੀ ਬਦਲ ਕੇ ਰੱਖ ਦਿੱਤੀ, ਅਤੇ ਹੁਣ ਸਾਡੇ ਪ੍ਰਾਣਾਯਾਮ ਹੱਠ ਯੋਗ ਨੂੰ ਕਹਿੰਦੇ ਨੇ ਵੀ ਇਹ ਕਿਸੇ ਕੰਮ ਨਹੀਂ। ਉਸ ਵੇਲੇ ਕਹਿੰਦੇ ਦਿਖਾਓ ਇਹਨੂੰ, ਸਿੱਧ ਬੋਲਣ ਸਭ ਔਖ ਦੀਆਂ, ਤੰਤਰ ਮੰਤਰ ਕੀ ਧੁਨ ਚੜਾਈ। ਉਸ ਵੇਲੇ ਤੰਤਰ ਮੰਤਰ ਜੰਤਰ ਕਰਨੇ ਸ਼ੁਰੂ ਕਰ ਦਿੱਤੇ, ਰੂਪ ਵਟਾਇਆ ਜੋਗੀਆਂ ਰੂਪ ਵਟਾਉਣੇ ਸ਼ੁਰੂ ਕਰ ਦਿੱਤੇ, ਸਿੰਘ ਬਾਘ ਬਹੁਤ ਚੱਲਦੇ ਦਿਖਾਈ, ਕੋਈ ਸ਼ੇਰ ਦਾ ਰੂਪ ਧਾਰ ਕੇ ਗਰਜ ਰਿਹਾ, ਕੋਈ ਬੁਗਿਆੜ ਦਾ ਰੂਪ ਧਾਰ ਲਿਆ, ਕਿਸੇ ਨੇ ਸੱਪ ਦਾ ਰੂਪ ਧਾਰ ਲਿਆ, ਰੂਪ ਵਟਾਇਆ ਜੋਗੀਆਂ ਸਿੰਘ ਬਾਘ ਬਹੁਤ ਚੱਲਦੇ ਦਿਖਾਈ, ਇੱਕ ਪਰ ਕਰਕੇ ਉੱਡਣ, ਨਿਕਲਾ ਨੇ ਫੰਗ ਲਾ ਕੇ ਅਸਮਾਨ 'ਚ ਉੱਡਣਾ ਸ਼ੁਰੂ ਕਰ ਦਿੱਤਾ, ਪੰਖੀ ਜਿਵੇਂ ਰਹੇ ਲੀਲਾਈ, ਜਿਵੇਂ ਪੰਛੀ ਤਾਰੀਆਂ ਲਾਉਂਦੇ ਨੇ, ਐ ਤਾਰੀਆਂ ਅਸਮਾਨ 'ਚ ਲਾ ਰਹੇ, ਇੱਕ ਨਾਗ ਹੋਏ ਪਵਨ ਛੋੜ, ਇੱਕ ਵੱਡੇ ਵੱਡੇ ਨਾਗ ਹੋ ਕੇ ਫਰਾਟੇ ਮਾਰ ਰਹੇ ਨੇ, ਇੱਕ ਨਾ ਵਰਖਾ ਅਗਨ ਵਸਾਈ, ਇੱਕ ਨਾ ਨੇ ਅੱਧ ਬਦਲ ਵਰਖਾ ਵਰਸਾਉਣੀ ਸ਼ੁਰੂ ਕਰਤੀ। ਸਾਰਾ ਮੇਲਾ ਉਹ ਨਾਟਕ ਨੂੰ ਦੇਖਣ ਵਾਸਤੇ ਆ ਗਿਆ ਅਤੇ ਡਰੇ ਹੋਏ ਨੇ ਸਾਰੇ। ਤਾਰੇ ਤੋੜੇ ਭੰਗਰਨਾਥ, ਜਿਹੜਾ ਭੰਗਰਨਾਥ ਹੈ ਉਹ ਵੱਡੇ ਵੱਡੇ ਗੋਲੇ ਅੱਗ ਦੇ ਉੱਤੋਂ ਸਿੱਟ ਰਿਹਾ, ਕਹਿੰਦਾ ਮੈਂ ਤਾਰੇ ਤੋੜ ਤੋੜ ਸਿੱਟ ਰਹੀ। ਇੱਕ ਓਟਕ ਮਰਗਾਨੀ ਜਲ ਤਰ ਜਾਈ, ਇੱਕ ਹਵਾ ਪਾਣੀ ਦੇ ਵਿੱਚ ਤੈਰ ਰਹੇ ਨੇ, ਵੈਸੇ ਹੀ ਬੈਠੇ ਨੇ, ਇੱਕ ਮਰਗਾਨੀਆਂ 'ਤੇ ਬੈਠੇ ਅਸਮਾਨ ਦੇ ਵਿੱਚ ਉੱਡਦੇ ਫਿਰਦੇ ਨੇ, ਸਿੱਧਾ ਅੱਗ ਨਾ ਬੁਝੇ ਬੁਝਾਈ, ਇੰਨੀ ਅੱਗ ਲੱਗ ਗਈ ਉਹਨਾਂ ਦੇ ਹਿਰਦੇ ਦੇ ਅੰਦਰ ਅਤੇ ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ। ਉਸ ਵੇਲੇ ਬਾਬੇ ਨੂੰ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੂੰ, ਤੂੰ ਦਿਖਾ ਸੀ ਦੇਖ ਕਿੰਨੀਆਂ ਸ਼ਕਤੀਆਂ ਦਿਖਾ ਲਿਆ। ਮਹਾਰਾਜ ਕਹਿੰਦੇ ਅਸੀਂ ਤੁਹਾਡੇ ਵਾਲੀਆਂ ਰਿਧੀਆਂ ਸਿੱਧੀਆਂ ਨਹੀਂ ਜਾਣਦੇ, ਅਸੀਂ ਤਾਂ ਸ਼ਬਦ ਦੀ ਸ਼ਕਤੀ ਲੈ ਕੇ ਆਏ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਬੋਲ ਦਿੱਤਾ ਨਾ, ਉੱਚੀ ਆਵਾਜ਼ ਚ ਕਹਿ ਦਿੱਤਾ ਵਾਹਿਗੁਰੂ। ਹੋਇਆ ਕਿ ਦੜਮ ਦੜਮ ਕਰਨ ਲੱਗ ਗਏ ਸਾਰੇ, ਕੋਈ ਕਾਇਮ ਨਾ ਰਿਹਾ। ਐ ਪੜ੍ਹ
ਸ਼ਕਤੀ ਸਭ ਛੁੱਟੀ ਗਈ ਮੁੱਖੋਂ ਜਾਮ ਲਿਆ ਵਾਹਿਗੁਰੂ, ਸ਼ਕਤੀ ਸਭ ਛੁੱਟ ਗਈ ਮੁੱਖੋਂ ਜਾਮ ਲਿਆ ਵਾਹਿਗੁਰੂ।
ਸੁਣ ਨਾਨਕਾ, ਤੋਹੇ ਜਗ ਨੂੰ ਕਰਾਮਾਤ ਦਿਖਾਈ। ਤੂੰ ਸਾਰੇ ਸੰਸਾਰ ਦੇ ਵਿੱਚ ਆਪਣੀ ਕਰਾਮਾਤ ਦਿਖਾਉਣਾ ਨਾਮ ਦੀ। ਕੁਝ ਦਿਖਾਏ ਸਾਨੂੰ ਵੀ, ਤੂੰ ਕਿਉਂ ਢਿੱਲੇ ਜਿਹੇ ਹੀ ਲਾਈ, ਹੁਣ ਕਿਉਂ ਚੁੱਪ ਕਰਿਆ ਬੈਠਾ। ਸਾਨੂੰ ਵੀ ਦਿਖਾਉਣਾ ਵੀ ਤੇਰੇ 'ਚ ਕਿਹੜੀ ਸ਼ਕਤੀ ਹੈ। ਬਾਬਾ ਬੋਲੇ ਨਾਥ ਜੀ, ਅਸਾਂ ਵੇਖੇ ਜੋਗੀ ਬਸ ਨਾ ਗਾਈ। ਇਹ ਕੁਛ ਵੀ ਨਹੀਂ ਤੁਹਾਡੀ ਸ਼ਕਤੀ ਜਿਹਨੂੰ ਤੁਸੀਂ ਲਈ ਫਿਰਦੇ ਹੋ, ਰੂਪ ਬਟਾ ਲਏ, ਅੱਗਾਂ ਭਰਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਤਾਂ ਕੋਈ ਚੀਜ਼ ਨਹੀਂ, ਗਿਣਤੀ ਮਿਣਤੀ ਦੇ ਵਿੱਚ ਨਹੀਂ ਤੁਹਾਡੀ ਸ਼ਕਤੀ। ਗੁਰਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਸਾਨੂੰ ਤਾਂ ਗੁਰੂ ਦੀ ਸੰਗਤ, ਵਾਹਿਗੁਰੂ ਦੀ ਸੰਗਤ ਅਤੇ ਬਾਣੀ ਤੋਂ ਬਗੈਰ ਹੋਰ ਕੋਈ ਓਟ ਨਹੀਂ ਹੈਗੀ। ਸ਼ਿਵ ਰੂਪ ਕਰਤਾ ਪੁਰਖ ਨਾ ਹੀ ਧਰਤ ਚਲਾਈ। ਗੁਰੂ ਨਾਨਕ ਪਾਤਸ਼ਾਹ ਮਹਾਨ ਦੇ ਬਾਰੇ ਲਿਖਦੇ ਨੇ ਕਿ ਜਿਵੇਂ ਧਰਤ ਚਲਾਈ ਹੋਈ ਨਹੀਂ ਚੱਲਦੀ, ਐਂ ਕੋਈ ਅਸਰ ਨਹੀਂ ਉਹਨਾਂ 'ਤੇ ਹੋਇਆ। ਸਿੱਧ ਤੰਤਰ ਮੰਤਰ ਕਰ ਚੜ ਪਏ, ਸ਼ਬਦ ਗੁਰੂ ਕਹਿ ਕਲਾ ਛੁਪਾਈ। ਜਦੋਂ ਵਾਹਿਗੁਰੂ ਕਿਹਾ, ਤੰਤਰ ਮੰਤਰ ਸਭ ਚੜ ਗਏ ਅਤੇ ਉਹਨਾਂ ਦੀ ਕਲਾ ਸ਼ਕਤੀ ਸਾਰੀ ਛੁਪ ਗਈ।